ਗੀਤ ਚੱਲ ਪੈਂਦਾ ਹੈ, ਅਨੰਤ ਵਾਜੇ ਅਨੰਤ ਗੀਤ ਸੰਗੀਤ ਅੰਦਰ ਚੱਲ ਪੈਂਦਾ ਹੈ। ਉਸ ਦਾ ਜਿਸ ਢੰਗ ਨਾਲ ਖੁਲਾਸਾ ਮੇਰੇ ਪਾਤਸ਼ਾਹ ਕਰਦੇ ਨੇ, ਕੱਲ ਤੁਛ ਬੁੱਧੀ ਅਨੁਸਾਰ ਪੌੜੀ ਦੇ ਅਰਥ ਵਿਆਖਿਆ ਕੱਲ ਤੁਹਾਡੇ ਸਾਹਮਣੇ ਰੱਖਾਂਗਾ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਬਾਣੀ ਅਗੰਮੀ ਬਾਣੀ ਜਪ, ਜਿਸ ਨੂੰ ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ। ਇਹ ਪੌੜੀ ਆਪਣੇ ਆਪ ਵਿੱਚ ਬਹੁਤ ਕੁਝ ਰਹੱਸਮਈ ਹੈ। ਰਹੱਸਮਈ ਇਸ ਤਰ੍ਹਾਂ ਜਿਹਨੂੰ ਸਿਰਫ ਪੜ੍ਹਦੇ ਹਾਂ ਅਰਥ ਕਰਦੇ ਹਾਂ ਗੱਲ ਖੁੱਲੇਗੀ ਨਹੀਂ, ਕਿਉਂਕਿ ਇਹਦੇ ਚ ਮੇਰੇ ਪਾਤਸ਼ਾਹ ਅੰਤਰੀਵ ਤੀਰਥ ਦਾ ਜ਼ਿਕਰ ਕਰਦੇ ਨੇ। ਅੰਤਰ ਤੀਰਥ, ਅੰਤਰਗਤ ਤੀਰਥ ਮਲਨਾ, ਅੰਦਰ ਦੇ ਤੀਰਥ ਦੀ ਗਤੀ ਕਰੋ, ਗਤੀ ਚੱਲਣੇ ਨੂੰ ਕਹਿੰਦੇ ਨੇ, ਜਾਓ ਤੇ ਮਲ ਮਲ ਕੇ ਨਹਾਓ, ਮੈਲ ਧੁੱਲ ਜਾਏਗੀ ਪਾਪਾਂ ਦੀ, ਉਂਝ ਨਹੀਂ ਧੁੱਲੇਗੀ। ਇਸ ਅੰਤਰੀਵ ਤੀਰਥ ਦੀ ਹੀ ਥੋੜੀ ਜਿਹਾ ਵਿਚਾਰ ਆਪ ਜੀ ਦੇ ਸਾਹਮਣੇ ਰੱਖਣੀ ਹੈ। ਕਿਉਂਕਿ ਮਨ ਦੀ ਮੈਲ ਪਾਪ ਹੈ, ਤਨ ਦੀ ਮੈਲ ਅੱਖਾਂ ਨਾਲ ਦਿਖਾਈ ਦਿੰਦੀ ਹੈ, ਮਨ ਦੀ ਮੈਲ ਨਾ ਦੂਜਿਆਂ ਨੂੰ ਦਿਖਾਈ ਦਿੰਦੀ ਹੈ ਨਾ ਖੁਦ ਸਾਡੀ ਆਪਣੀ ਅੱਖਾਂ ਦੇਖ ਸਕਦੀਆਂ, ਸਮਝ ਨਾਲ ਦੇਖ ਸਕਦੇ ਹਾਂ, ਬੋਧ ਨਾਲ ਦੇਖ ਸਕਦੇ ਹਾਂ, ਉਂਝ ਨਹੀਂ। ਤਨ ਦੀ ਮੈਲ ਸਮਾਜ ਨੂੰ ਨਹੀਂ ਚੰਗੀ ਲੱਗਦੀ, ਮਨ ਦੀ ਮੈਲ ਪਰਮਾਤਮਾ ਨੂੰ ਨਹੀਂ ਚੰਗੀ ਲੱਗਦੀ। ਤਨ ਮੈਲਾ ਹੈ, ਕੱਪੜੇ ਮੈਲੇ ਨੇ, ਬਹੁਤ ਮੈਲੇ ਨੇ, ਸਮਾਜ ਕਬੂਲ ਨਹੀਂ ਕਰਦਾ। ਮਨ ਮੈਲਾ ਹੈ, ਗੁਰੂ ਕਬੂਲ ਨਹੀਂ ਕਰਦਾ, ਪਰਮਾਤਮਾ ਕਬੂਲ ਨਹੀਂ ਕਰਦਾ। ਮਨ ਦੀ ਮੈਲ ਪਾਪ ਹੈ। ਸਾਰੀ ਦੁਨੀਆਂ ਚ ਐਸੀ ਧਾਰਨਾ ਹੈ ਤੇ ਸਾਰੀ ਦੁਨੀਆਂ ਵਿਚ ਤੀਰਥ ਵੀ ਨੇ ਤੇ ਤੀਰਥਾਂ ਦੀ ਆਪਣੀ ਮਹਾਨਤਾ ਵੀ ਹੈ, ਪਰ ਤੀਰਥਾਂ ਦੇ ਨਾਲ ਇਹ ਜੋ ਗੱਲ ਜੋੜ ਦਿੱਤੀ ਗਈ, ਇੱਥੇ ਇਸ਼ਨਾਨ ਕਰੋ ਪਾਪ ਇਤਨੇ ਧੁੱਲ ਗਏ। ਪ੍ਰਯਾਗਰਾਜ ਵਿਚ ਮਾਘੀ ਦਾ ਇਸ਼ਨਾਨ ਕਰੋ, ਹਰਿਦੁਆਰ ਵਿਚ ਕੁੰਭ ਦਾ ਇਸ਼ਨਾਨ ਕਰੋ, ਚੰਦਰ ਗ੍ਰਹਿਣ ਸੂਰਿਆ ਗ੍ਰਹਿਣ ਤੇ ਕੁਰੂਕਸ਼ੇਤਰ ਵਿਚ ਇਸ਼ਨਾਨ ਕਰੋ, ਕੁੰਭੀ ਤੇ ਵੱਖ ਵੱਖ ਤੀਰਥਾਂ ਤੇ ਇਸ਼ਨਾਨ ਕਰੋ ਤੇ ਵੱਖ ਵੱਖ ਪੁਰਬਾਂ ਉੱਤੇ ਵੱਖ ਵੱਖ ਤੀਰਥਾਂ ਦਾ ਇਸ਼ਨਾਨ ਕਰੋ, ਪਾਪ ਧੁੱਲ ਜਾਣਗੇ। ਬਸ ਇੱਥੋਂ ਹੀ ਗੁਰਮਤ ਨਿਆਰੀ ਹੋ ਜਾਂਦੀ ਹੈ। ਗੁਰੂ ਨਾਨਕ ਕਹਿੰਦੇ ਨਹੀਂ ਧੁੱਲਣਗੇ, ਬਸ ਇੱਥੋਂ ਹੀ ਕੁਝ ਗੱਲ ਨਿਆਰੀ ਹੋ ਜਾਂਦੀ ਹੈ, ਨਹੀਂ ਧੁੱਲਣਗੇ। ਬਲਕਿ ਤੀਰਥਾਂ ਤੇ ਰਹਿੰਦੇ ਹੋਏ ਤੇ ਤੀਰਥਾਂ ਤੇ ਇਸ਼ਨਾਨ ਕਰਦੇ ਹੋਏ ਲੋਕੀ ਪਾਪ ਕਰੀ ਜਾਂਦੇ ਨੇ। ਔਰ ਕੁਝ ਆਂਕੜੇ ਇਸ ਢੰਗ ਦੇ ਨਾਲ ਨੇ, ਭਾਰਤ ਵਿਚ ਆਮ ਸ਼ਹਿਰਾਂ ਨਾਲੋਂ ਤੀਰਥਾਂ ਵਿਚ ਉਪੱਦਰ ਜ਼ਿਆਦਾ ਨੇ, ਤੀਰਥਾਂ ਤੇ ਗੁਨਾਹ ਜ਼ਿਆਦਾ ਨੇ, ਤੀਰਥਾਂ ਤੇ ਪਾਪ ਜ਼ਿਆਦਾ ਨੇ। ਬਾਕੀ ਸ਼ਹਿਰਾਂ ਵਿਚ ਪਾਪ ਲੋਕੀ ਕਰਦੇ ਨੇ ਵਪਾਰ ਵਿਚ, ਰਾਜਨੀਤੀ ਵਿਚ, ਤੀਰਥਾਂ ਤੇ ਪਾਪ ਪਾਉਂਦੇ ਨੇ ਧਰਮ ਦੇ ਨਾਂ ਤੇ, ਪਰਮਾਤਮਾ ਦੇ ਨਾਂ ਤੇ। ਇਸੇ ਵਾਸਤੇ ਕਲਗੀਧਰ ਪਿਤਾ ਨੂੰ ਕਹਿਣਾ ਪਿਆ, ਪਾਪ ਕਰੇ ਪਰਮਾਰਥ ਕੇ ਵਸ, ਤੈ ਪਾਪਨ ਤੇ ਪੁਨ ਪਾਪ ਲਜਾਏ, ਧਰਮ ਦੇ ਨਾਂ ਤੇ ਪਾਪ। ਤੋ ਖੈਰ ਇਸ ਗੱਲ ਨੂੰ ਮੈਂ ਬਹੁਤਾ ਨਾ ਲਮਕਾਵਾਂ। ਤੀਰਥ ਤਪ ਦਇਆ ਦਤ ਦਾਨ, ਤੀਰਥਾਂ ਤੇ ਜਾ ਕੇ ਕੀਤਾ ਹੋਇਆ ਇਸ਼ਨਾਨ, ਕੀਤਾ ਹੋਇਆ ਦਾਨ, ਤੇ ਤੀਰਥਾਂ ਦੀ ਜਿਸ ਢੰਗ ਦੀ ਮਨੋਹਤ ਹੈ ਉਸ ਢੰਗ ਦੀ ਕੀਤੀ ਹੋਈ ਕਿਰਿਆ ਅਗਰ ਕੋਈ ਕਰੇ ਤਾਂ ਸਾਹਿਬ ਕਹਿੰਦੇ ਜੇ ਕੋ ਪਾਵੇ ਤਿਲ ਕਾ ਮਾਣ, ਇੱਕ ਤਿਲ ਜਿਹਾ ਉਸ ਨੂੰ ਮਾਣ ਮਿਲ ਜਾਂਦਾ। ਲੋਕੀ ਕਹਿੰਦੇ ਬੰਦਾ ਧਾਰਮਿਕ ਹੈ, ਤੀਰਥਾਂ ਤੇ ਜਾਂਦਾ, ਤੀਰਥਾਂ ਤੇ ਹੋ ਆਇਆ, ਪਰ ਸਾਹਿਬ ਕਹਿੰਦੇ ਇਹਦੇ ਨਾਲ ਪਾਪ ਤੇ ਨਹੀਂ ਦੁਲਦੇ, ਸਿਰਫ ਸੰਸਾਰ ਤੋਂ ਥੋੜੀ ਜਿਹਾ ਵਡਿਆਈ ਮਿਲ ਗਈ। ਅੱਜ ਤੱਕ ਜੋ ਕੁਛ ਮਿਲਿਆ ਬਾਹਰੋਂ ਹੀ ਮਿਲਿਆ, ਮਨੁੱਖ ਨੂੰ ਪਦਾਰਥ ਮਿਲੇ ਨੇ ਬਾਹਰੋਂ ਮਿਲੇ, ਪਰਿਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ ਹੀ ਜੁੜੇ ਨੇ, ਮਿੱਤਰ ਮਿਲੇ ਨੇ ਬਾਹਰੋਂ ਹੀ ਮਿਲੇ ਨੇ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੇ, ਜਸ ਮਿਲਿਆ ਪ੍ਰਭਤਾ ਮਿਲੀਏ ਬਾਹਰੋਂ ਮਿਲੀਏ। ਬੰਦਾ ਸੋਚਦਾ ਸ਼ਾਇਦ ਪ੍ਰਭੂ ਵੀ ਬਾਹਰੋਂ ਹੀ ਮਿਲੇਗਾ, ਪਦਾਰਥ ਬਾਹਰੋਂ ਮਿਲੇ ਨੇ, ਪਰਮਾਤਮਾ ਵੀ ਬਾਹਰੋਂ ਹੀ ਮਿਲੇਗਾ, ਬਸ ਇੱਥੋਂ ਹੀ ਭੁਲੇਖਾ ਹੈ। ਭੁਲੇਖਾ ਹੋਣਾ ਸੁਭਾਵਿਕ ਵੀ ਹੈ, ਕਿਉਂ ਅੱਜ ਤੱਕ ਜੋ ਕੁਛ ਮਿਲਿਆ ਮਿਲਿਆ ਤੇ ਬਾਹਰੋਂ ਹੀ ਹੈ, ਅੰਦਰੋਂ ਤੇ ਮਨੁੱਖ ਨੂੰ ਕੱਖ ਨਹੀਂ ਲੱਭਿਆ, ਤੇ ਨਾ ਹੀ ਮਨੁੱਖ ਨੇ ਅੰਦਰ ਪ੍ਰਵੇਸ਼ ਕੀਤਾ। ਅੰਦਰ ਪ੍ਰਵੇਸ਼ ਕਰਦਾ ਹੈ ਧਿਆਨ, ਤੋ ਮਨੁੱਖ ਨੇ ਅੰਦਰ ਤੇ ਧਿਆਨ ਨੂੰ ਪ੍ਰਵੇਸ਼ ਕਰਾਇਆ ਨਹੀਂ। ਧਿਆਨ ਇਸਦਾ ਬਾਹਰ ਰਿਹਾ, ਉਦਮ ਇਸਦਾ ਬਾਹਰ ਰਿਹਾ, ਭੱਜ ਦੌੜ ਇਸਦੀ ਬਾਹਰ ਰਹੀ ਹੈ, ਤੇ ਬਾਹਰੋਂ ਜੈਸੇ ਜੈਸੇ ਇਸ ਨੂੰ ਕੁਛ ਮਿਲਦਾ ਗਿਆ ਭਰੋਸਾ ਵੀ ਬਜਦਾ ਗਿਆ, ਯਕੀਨ ਵੀ ਬਜਦਾ ਗਿਆ, ਔਰ ਜੋ ਕੁਝ ਅੱਜ ਤੱਕ ਮਿਲਿਆ ਮਿਲਿਆ ਵੀ ਬਾਹਰੋਂ ਹੀ ਹੈ। ਮੈਂ ਫਿਰ ਦੁਹਰਾਵਾਂ, ਧਨ ਮਿਲਿਆ ਬਾਹਰੋਂ ਮਿਲਿਆ, ਪ੍ਰਭਤਾ ਮਿਲੀਏ ਬਾਹਰੋਂ ਮਿਲੀਏ, ਪਰਿਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ ਹੀ ਜੁੜੇ ਨੇ, ਮਿੱਤਰ ਮਿਲੇ ਨੇ ਬਾਹਰੋਂ ਮਿਲੇ, ਜਸ ਮਿਲਿਆ ਬਾਹਰੋਂ ਮਿਲਿਆ, ਪਦਾਰਥ ਮਿਲੇ ਨੇ ਬਾਹਰੋਂ ਮਿਲੇ ਨੇ, ਤੋ ਯਕੀਨ ਬੰਦੇ ਦਾ ਪੁਖਤਾ ਹੋ ਗਿਆ ਪਰਮਾਤਮਾ ਵੀ ਬਾਹਰੋਂ ਹੀ ਮਿਲੇਗਾ। ਇਸ ਵਾਸਤੇ ਲੱਖਾਂ ਕਰੋੜਾਂ ਮਨੁੱਖ ਜੋ ਧਾਰਮਿਕ ਕਹਿਲਾਏ ਜਾਂਦੇ ਨੇ ਪਦਾਰਥਾਂ ਦੀ ਤਰ੍ਹਾਂ ਪਰਮਾਤਮਾ ਨੂੰ ਵੀ ਬਾਹਰੋਂ ਹੀ ਲੱਭਦੇ ਨੇ, ਤੇ ਕਈ ਦਫਾ ਪਦਾਰਥ ਲੱਭਣ ਵਾਸਤੇ ਹੀ ਬਾਹਰ ਪਰਮਾਤਮਾ ਦਾ ਸਹਾਰਾ ਲੱਭਦੇ ਨੇ। ਪਰਮਾਤਮਾ ਇਸ ਵਾਸਤੇ ਚਾਹੀਦਾ ਹੈ ਕਿ ਬਾਹਰੋਂ ਕੁਝ ਪ੍ਰਭਤਾ ਮਿਲੇ, ਪਦਾਰਥ ਮਿਲੇ ਨੇ, ਹੁਣ ਸਿੱਧੇ ਰੂਪ ਦੇ ਸ਼ਹਿਦ ਬਥੇਰਿਆਂ ਦੀ ਲੋੜ ਪਰਮਾਤਮਾ ਵੀ ਨਹੀਂ ਹੈ। ਉਸ ਦਾ ਇੱਕ ਕਾਰਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ। ਬੜੇ ਤੀਰਥਾਂ ਤੇ ਗਿਆ, ਬੜੇ ਧਰਮ ਮੰਦਰਾਂ ਵਿੱਚ ਗਿਆ, ਬੜੇ ਸਤਸੰਗ ਦੇ ਸਥਾਨਾਂ ਤੇ ਗਿਆ, ਜਿਹਨੂੰ ਕਹਿੰਦੇ ਨੇ ਸਮਾਧੀ, ਜਿਹਨੂੰ ਕਹਿੰਦੇ ਨੇ ਪਰਮ ਆਨੰਦ, ਜਿਹਨੂੰ ਕਹਿੰਦੇ ਨੇ ਪਰਮ ਰਸ, ਉਹਦੀ ਤੇ ਕੋਈ ਝਲਕ ਬਣੀ ਨਹੀਂ, ਤੋ ਨਿਰਾਸ਼ ਹੈ। ਭਈ ਨਿਰਾਸੀ, ਪਦਾਰਥ ਦੇ ਨਾਲ ਤੇ ਆਸਾ ਜੋੜੀ ਹੋਈ ਹੈ, ਪਰਮਾਤਮਾ ਤੋਂ ਨਿਰਾਸ਼ ਹੈ, ਪਤਾ ਨਹੀਂ ਹੈ ਕਿ ਨਹੀਂ, ਨਿਰਾਸ਼ ਹੈ। ਇਹ ਵਾਕ ਧੰਨ ਗੁਰੂ ਅਰਜਨ ਦੇਵ ਜੀ ਦਾ ਹੈ, ਤੇ ਦਿਨ ਵੀ ਬਹੁਤ ਹੋ ਜਾਣ ਬੰਦੇ ਨੂੰ ਪਾਠ ਪੂਜਾ ਕਰਦੇ ਹਾਂ, ਤੀਰਥਾਂ ਤੇ ਭਰਮਦੇ ਹਾਂ, ਨਾਮ ਬਾਣੀ ਦਾ ਅਭਿਆਸ ਕਰਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਮੰਦਿਰ ਮਸਜਿਦ ਗੁਰਦੁਆਰੇ ਆਉਂਦੇ ਹਾਂ, ਤੇ ਖੇਡ ਕੁਛ ਨਾ ਬਣੀ ਹੋਵੇ, ਸਾਲ ਦੋ ਸਾਲ ਮਨੁੱਖ ਕੋਈ ਕਾਰੋਬਾਰ ਕਰੇ ਤੇ ਉਹਦੇ ਚ ਉੱਨਤੀ ਨਾ ਹੋਵੇ ਤੇ ਉਸ ਕਾਰੋਬਾਰ ਤੋਂ ਵੀ ਨਿਰਾਸ਼ ਹੋ ਜਾਂਦਾ, ਉਦਾਸ ਹੋ ਜਾਂਦਾ, ਬਦਲਦਾ। ਇਸ ਤਰ੍ਹਾਂ ਬਾਹਰ ਮਨੁੱਖ ਗੁਰੂ ਬਦਲਦਾ ਰਹਿੰਦਾ, ਆਸ਼ਰਮ ਬਦਲਦਾ ਰਹਿੰਦਾ, ਦੇਵੀ ਦੇਵਤੇ ਬਦਲਦਾ ਰਹਿੰਦਾ, ਤੀਰਥ ਬਦਲਦਾ ਰਹਿੰਦਾ, ਸਤਸੰਗ ਦੇ ਕੇਂਦਰ ਬਦਲਦਾ ਰਹਿੰਦਾ, ਤੇ ਭਟਕ ਭਟਕ ਕੇ ਜਦ ਕੁਛ ਨਹੀਂ ਮਿਲਦਾ ਤਾਂ ਈਸ਼ਵਰ ਤੋਂ ਨਿਰਾਸ਼ ਹੋ ਜਾਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਮੈਂ ਇਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਚ ਹਜ਼ਾਰਾਂ ਮਨੁੱਖ ਦੇਖੇ ਨੇ ਨਿਰਾਸ਼। ਅਗਰ ਹੁਣ ਮੰਦਿਰ ਮਸਜਿਦ ਗੁਰਦੁਆਰੇ ਆਉਂਦੇ ਵੀ ਨੇ ਤੇ ਬੱਧਾ ਚੱਟੀ ਇੱਕ ਰਸਮ, ਅੰਦਰੋਂ ਨਿਰਾਸ਼ ਨੇ। ਕਾਰਨ ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ, ਬੜੇ ਥਾਵਾਂ ਤੇ ਝੱਕ ਮਾਰੀਏ ਚ ਆ ਗਏ, ਦੇਖੇ ਨੇ ਪੱਲੇ ਕੁਛ ਨਹੀਂ ਪਿਆ। ਔਰ ਵਾਕਈ ਜੇ 10,000 ਸਤਸੰਗੀ ਹੋਵਨ, 10,000 ਇਸ ਤਰ੍ਹਾਂ ਦੇ ਮਨੁੱਖ ਕਰਨ ਵਾਲੇ ਹੋਵਨ ਤੇ ਕਿਧਰੇ ਕੋਈ ਇੱਕ ਅੱਧੇ ਪੱਲੇ ਖੇਡ ਹੁੰਦੀ ਏ, ਉਹ ਵੀ ਆਮ ਬੰਦੇ ਨੂੰ ਤੇ ਪਤਾ ਚੱਲਦਾ ਨਹੀਂ, ਤਾਂ ਨਿਰਾਸ਼ਾ। ਮਨੁੱਖ ਦੇ ਕਦਮ ਹੀ ਦੱਸਦੇ ਨੇ ਜਦ ਗੁਰਦੁਆਰੇ ਦੀ ਤਰਫ ਆ ਰਿਹਾ ਹੁੰਦਾ, ਇਹ ਭਰੋਸਾ ਇਹ ਆਸਾ ਨਹੀਂ ਕਿ ਖੇਡ ਬਣੇਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਦਮਾਂ ਦੀ ਚਾਲ ਹੀ ਦੱਸਦੀ ਹੈ ਨਿਰਾਸ਼ ਹੈ। ਮਾੜਾ ਮੋਟਾ ਵੀ ਕੋਈ ਰਸਤੇ ਚ ਕੰਮ ਪੈ ਜਾਏ, ਸਤਸੰਗ ਛੋੜਿਆ ਜਾ ਸਕਦਾ, ਕੀ ਹੈ ਸਤਸੰਗ ਕਰ ਲਿਆ, ਰੋਜ਼ ਦੇਖਦੇ ਹਾਂ, ਥੋੜੀ ਜਿਹਾ ਵੀ ਕੋਈ ਘਟਨਾ ਘਟ ਜਾਏ, ਛੋੜਿਆ ਜਾ ਸਕਦਾ ਸਤਸੰਗ। ਕਹਿੰਦੇ ਨੇ ਦਰਿਆਵਾਂ ਦੇ ਵੈਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ। ਇੰਜ ਮੈਂ ਰੇਤ ਪਾਵਾਂ ਤੇ ਆਖਾਂ ਦਰਿਆ ਰੁਕ ਜਾਏ, ਦਰਿਆਵਾਂ ਦੇ ਵੈਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ। ਪਰਮਾਤਮਾ ਦੇ ਰਸਤੇ ਤੇ ਜ਼ਿੰਦਗੀ ਦਾ ਬਹਾਉ ਬਿਲਕੁਲ ਮਾਮੂਲੀ ਗੱਲਾਂ ਕਰਕੇ ਰੁਕਿਆ। ਮਨੁੱਖ ਕੁੱਲ ਸੁਣ ਲੈਣਾ, ਹਰੇਕ ਕੁੱਲ ਸੁਣ ਲੈਣਾ, ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਨੂੰ ਰੋਕਿਆ ਹੋਇਆ, ਬਿਲਕੁਲ ਛੋਟੀਆਂ ਛੋਟੀਆਂ ਸਮੱਸਿਆਵਾਂ ਨੇ। ਮੁੱਠੀ ਭਰ ਰੇਤ ਦੇ ਨਾਲ ਜੀਵਨ ਦੇ ਬਹਾਵ ਰੁਕੇ ਹੋਏ ਨੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਮਨੁੱਖ ਰੁਕਿਆ ਹੈ। ਕਾਰਨ ਆਸਾ ਨਹੀਂ ਬਜਦੀ। ਕਬੀਰ ਕਹਿੰਦੇ ਨਾ, ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਇੱਕ ਬੜਾ ਕੀਮਤੀ ਨੁਕਤਾ ਬਿਆਨ ਕਰ ਦਿੱਤਾ ਕਬੀਰ ਨੇ, ਜਿਤਨੇ ਚਿਰ ਤੱਕ ਹਰ ਇੱਕ ਦੇ ਨਾਲ ਆਸਾ ਦੀ ਡੋਰੀ ਟੁੱਟਦੀ ਨਹੀਂ, ਮਨੁੱਖ ਆਸਾ ਦੀ ਡੋਰੀ ਪ੍ਰਭੂ ਨਾਲ ਜੋੜਦਾ ਵੀ ਨਹੀਂ। ਜਿਤਨੇ ਚਿਰ ਤੱਕ ਟੋਟਲੀ ਨਿਰਾਸ਼ ਨਾ ਹੋਵੇ ਸਾਰਿਆਂ ਤੋਂ, ਆਸ ਪਰਮਾਤਮਾ ਦੀ ਬਜਦੀ ਵੀ ਨਹੀਂ। ਜਿਤਨੇ ਚਿਰ ਤੱਕ ਇਹ ਆਸ ਹੈ ਫਲਾਣੇ ਤੋਂ ਸੁੱਖ ਮਿਲ ਸਕਦਾ, ਫਲਾਣੇ ਤੋਂ ਪ੍ਰਭਤਾ ਮਿਲ ਸਕਦੀ ਹੈ, ਫਲਾਣੇ ਤੋਂ ਜਸ ਮਿਲ ਸਕਦਾ, ਫਲਾਣੇ ਤੋਂ ਰਸ ਮਿਲ ਸਕਦਾ, ਇਹ ਆਸਾ ਹੈ, ਉਤਨੇ ਚਿਰ ਤੱਕ ਯਕੀਨ ਜਾਣੋ ਪਰਮਾਤਮਾ ਦੀ ਕੋਈ ਆਸ ਨਹੀਂ ਹੈ। ਅਗਰ ਮੰਦਿਰ ਮਸਜਿਦ ਗੁਰਦੁਆਰੇ ਆਇਆ ਤਾਂ ਇੱਕ ਰਸਮ ਕੁਝ ਭੈ ਹੋਵੇਗਾ, ਜਾਂ ਇਹਦੇ ਵਿੱਚ ਵੀ ਕੋਈ ਸੰਸਾਰ ਦੀ ਆਸਾ ਹੋਵੇਗੀ, ਨਿਰੰਕਾਰ ਦੀ ਨਹੀਂ। ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਜਿਤਨੇ ਚਿਰ ਤੱਕ ਮਨੁੱਖ ਟੋਟਲੀ ਨਿਰਾਸ਼ ਨਾ ਹੋ ਜਾਏ, ਪ੍ਰਭੂ ਦੀ ਆਸ ਪੈਦਾ ਹੀ ਨਹੀਂ ਆਉਂਦੀ। ਸ਼ਾਇਦ ਇਸੇ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਸਾਫ਼ ਕਹਿ ਦਿੱਤਾ, ਆਸਾ ਮਨ ਸਾ ਸਗਲ ਤੇ ਆ ਗਏ, ਜਗਤੇ ਰਹੇ ਨਿਰਾਸਾ। ਹੁਣ ਖੇਡ ਬੜੀ ਔਖੀ ਹੈ, ਕਿਸ ਤਰ੍ਹਾਂ ਨਿਰਾਸ਼ ਹੋਵੇਗਾ, ਮੁਸ਼ਕਿਲ ਹੈ। ਇੰਨੀ ਤੇ ਬੜੀ ਆਸਾ ਦੀ ਡੋਰੀਆਂ ਬਣੀਆਂ ਹੋਈਆਂ ਨੇ, ਉਹ ਕੰਮ ਸਿਰੇ ਚੜ ਗਿਆ ਤੇ ਬੜਾ ਆਨੰਦ ਮਿਲ ਜਾਏਗਾ, ਉਹ ਹੋ ਗਿਆ ਤੇ ਬੜਾ ਰਸ ਮਿਲ ਜਾਏਗਾ। ਕੁਛ ਵੀ ਹੋ ਜਾਏ ਸਿਰਫ ਲੋੜਾਂ ਦੀ ਪੂਰਤੀ ਹੁੰਦੀ, ਔਰ ਕੁਛ ਵੀ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ। ਕਿਉਂਕਿ ਸਰੀਰ ਦਾ ਪੂਰਾ ਸੰਬੰਧ ਹੀ ਬਾਹਰ ਦਾ ਹੈ, ਤੇ ਸਰੀਰ ਦੀਆਂ ਲੋੜਾਂ ਵੀ ਬਾਹਰੋਂ ਹੀ ਪੂਰੀਆਂ ਆਉਂਦੀਆਂ, ਅੰਦਰੋਂ ਨਹੀਂ ਆਉਂਦੀਆਂ। ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ, ਅਗਰ ਬਾਹਰ ਪਾਣੀ ਨਾ ਹੋਵੇ ਤਾਂ ਅੰਦਰ ਦਾ ਵੀ ਮੁੱਕ ਜਾਏਗਾ। ਸਰੀਰ ਦੇ ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਵੀ ਨਹੀਂ ਰਹੇਗੀ। ਸਰੀਰ ਦੀ ਅੰਦਰ ਦੀ ਅਗਨੀ ਦਾ ਬਾਹਰ ਦੀ ਅਗਨੀ ਨਾਲ ਸੰਬੰਧ ਜੁੜਿਆ ਹੋਇਆ ਹੈ। ਅਗਰ ਬਾਹਰੋਂ ਸੂਰਜ ਠੰਡਾ ਹੋ ਜਾਏ ਤਾਂ ਉਸ ਤੋਂ ਪਹਿਲੇ ਮਨੁੱਖ ਵੀ ਠੰਡਾ ਹੋ ਜਾਏਗਾ, ਸਰੀਰ ਵੀ ਠੰਡਾ ਹੋ ਜਾਏਗਾ। ਤੇ ਮੁਰਦੇ ਦੀ ਪਹਿਚਾਣ ਕੀ? ਕਹਿੰਦੇ ਹੱਥ ਪੈਰ ਠੰਡੇ ਹੋ ਗਏ, ਇਹ ਤੇ ਠੰਡਾ ਹੋ ਗਿਆ। ਅੰਦਰ ਗਰਮੀ ਬਣੀ ਹੋਈ ਕਿਉਂਕਿ ਬਾਹਰ ਅੱਗ ਦਾ ਕੇਂਦਰ ਸੂਰਜ ਹੈ, ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਸੰਬੰਧਿਤ ਹੈ। ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ। ਸਰੀਰ ਦੀਆਂ ਜਿਤਨੀਆਂ ਵੀ ਲੋੜਾਂ ਨੇ ਬਾਹਰੋਂ ਹੀ ਪੂਰੀਆਂ ਹੁੰਦੀਆਂ ਨੇ, ਅੰਦਰੋਂ ਨਹੀਂ ਹੁੰਦੀਆਂ। ਤੇ ਜਿੰਨੇ ਚਿਰ ਤੱਕ ਇਹ ਆਸਾ ਬੱਝੀ ਹੋਈ ਹੈ, ਸੁੱਖ ਵੀ ਬਾਹਰੋਂ ਮਿਲੇਗਾ, ਆਨੰਦ ਵੀ ਬਾਹਰੋਂ ਮਿਲੇਗਾ, ਰਸ ਵੀ ਬਾਹਰੋਂ ਮਿਲੇਗਾ, ਕਿਉਂਕਿ ਸਰੀਰ ਨੂੰ ਅੱਜ ਤੱਕ ਜੋ ਕੁਛ ਮਿਲਿਆ ਬਾਹਰੋਂ ਮਿਲੇ ਔਰ ਬਾਹਰੋਂ ਹੀ ਮਿਲਦਾ ਹੈ। ਇਹ ਮਨੁੱਖ ਬਾਹਰੋਂ ਨਿਰਾਸ਼ ਨਹੀਂ ਹੋ ਸਕਦਾ। ਤੇ ਜੇ ਬਾਹਰੋਂ ਨਿਰਾਸ਼ ਹੀ ਨਹੀਂ ਹੋਇਆ ਤੇ ਪਰਮਾਤਮਾ ਦੀ ਆਸ ਕਿੱਥੇ? ਮੁਸ਼ਕਿਲ ਹੈ, ਕਠਿਨ ਹੈ। ਕਲਗੀਧਰ ਪਿਤਾ ਨੇ ਵੀ ਸਾਫ ਕਹਿ ਦਿੱਤਾ ਹੈ, ਮਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਦਾਸ ਤੇ ਨਿਰਾਸ਼ ਤੂੰ ਹੋ ਸਕਦਾ ਹੈ, ਪਹਿਲੇ ਘਰ ਨੂੰ ਉਜਾੜ ਸਮਝ ਲੈ। ਹਰ ਪਾਸੇ ਬੰਦਾ ਨਿਰਾਸ਼ ਉਦਾਸ ਹੋ ਜਾਏ ਕਹਿੰਦਾ ਘਰ ਜਾਂਦੇ ਆ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਘਰ ਵੀ ਉਜਾੜ ਲੱਗੇ, ਕੀ ਹੈ ਤੇਰੇ ਘਰ ਵਿੱਚ? ਹਰ ਵਤਨ ਪਰਦੇਸ਼ ਤੋਂ ਉਦਾਸ ਹੋ ਜਾਏ ਮਨੁੱਖ, ਆਪਣੇ ਵਤਨ ਜਾਈਏ, ਦੇਸ਼ ਜਾਈਏ, ਆਪਣੇ ਸ਼ਹਿਰ ਜਾਈਏ। ਸਾਹਿਬ ਕਹਿੰਦੇ ਕਿਸੇ ਵੀ ਸ਼ਹਿਰ ਚਲਾ ਜਾਏ ਹਰ ਸ਼ਹਿਰ ਉਜਾੜ ਹੈ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਗੁਰੂ ਅਰਜਨ ਦੇਵ ਜੀ। ਹੈ ਤੇ ਮਹਾ ਉਜਾੜ, ਪਰ ਕੀਤਾ ਕੀ ਜਾਏ? ਇਸਨੇ ਨਗਰ ਮੰਨਿਆ, ਸ਼ਹਿਰ ਮੰਨਿਆ, ਉਜਾੜ ਨੂੰ ਸ਼ਹਿਰ ਆਖੀ ਜਾ ਰਿਹਾ, ਕਬਰਾਂ ਦੇ ਇਕੱਠ ਨੂੰ ਸ਼ਹਿਰ ਆਖੀ ਜਾ ਰਿਹਾ। ਜਲਦੀਆਂ ਹੋਈਆਂ ਚਿਤਾਵਾਂ ਕੁਛ ਜਲ ਰਹੀਆਂ ਨੇ, ਕੁਛ ਜਲਣ ਵਾਲੀਆਂ ਨੇ, ਔਖੇ ਨਾ ਹੋਣਾ। ਉਜਾੜ ਨੂੰ ਸ਼ਹਿਰ ਕਹੀ ਜਾਂਦਾ ਹੈ ਗੁਰੂ ਅਰਜਨ ਦੇਵ ਜੀ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਝੂਠ ਕਿਸ ਨੂੰ ਕਹਿੰਦੇ ਨੇ? ਜੋ ਹੈ ਤੇ ਨਹੀਂ ਹੋ ਜਾਂਦਾ। ਝੂਠ ਜੋ ਹੈ ਔਰ ਹੈ ਉਹੀ ਸੱਚ ਹੈ। ਬੜੀ ਧਿਆਨ ਨਾਲ ਸੁਣਨਾ, ਜੋ ਹੈ ਔਰ ਹੈ ਉਹਨੂੰ ਕਹਿੰਦੇ ਨੇ ਅਕਾਲ, ਜੋ ਹੈ ਤੇ ਨਹੀਂ ਹੋ ਜਾਂਦਾ ਉਹਨੂੰ ਕਹਿੰਦੇ ਨੇ ਕਾਲ। ਕਾਲ ਦੋ ਰੰਗੀ ਹੈ, ਸਮਾਂ ਦੋ ਰੰਗੀ ਹੈ। ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ ਨੇ। ਅਕਾਲ ਸਮੇਂ ਤੋਂ ਪਰੇ ਦੀ ਦੁਨੀਆ, ਕਾਲ ਵਕਤ ਨੂੰ ਕਹਿੰਦੇ ਨੇ। ਪਰਮਾਤਮਾ ਵਿੱਚ ਕੋਈ ਸਮਾਂ ਨਹੀਂ, ਇਸ ਚੱਕਰ 'ਚ ਨਾ ਪੈਣਾ। ਪਰਮਾਤਮਾ ਵਿੱਚ ਦਿਨ ਵੀ ਨਹੀਂ ਹੈ, ਰਾਤ ਵੀ ਨਹੀਂ ਹੈ। ਕਬੀਰ ਤੇ ਖੁੱਲ੍ਹ ਕੇ ਕਹਿੰਦੇ ਨੇ, ਦਿਨ ਸੁਰੈਨ ਬੇਦ ਨਹੀਂ ਸਾਸਤਰ। ਮੈਂ ਇਸ ਪੌੜੀ ਦਾ ਇਸ ਵਾਸਤੇ ਇਤਨਾ ਖੁਲਾਸਾ ਕਰ ਰਿਹਾ, ਅੰਤਰਗਤ ਤੀਰਥ ਮਲਨਾਓ। ਜਿਤਨੇ ਚਿਰ ਤੱਕ ਧਿਆਨ ਅੰਦਰ ਦੀ ਤਰਫ ਨਹੀਂ ਮੁੜਿਆ, ਪਾਠ ਪੂਜਾ ਕਥਾ ਕੀਰਤਨ ਨਿਮਾਜ਼ ਤੀਰਥਾਂ ਦਾ ਭਰਮਣ ਸਭ ਕਰਮ ਕਾਂਡ ਹੈ, ਸਭ ਕਰਮ ਕਾਂਡ ਹੈ। ਧਾਰਮਿਕ ਮਨੁੱਖ ਹੋਣਾ ਉਸ ਦਿਨ ਸ਼ੁਰੂ ਹੁੰਦਾ ਹੈ ਜਦ ਬਾਹਰ ਸਭ ਕੁਝ ਤੋਂ ਉਦਾਸ ਹੋ ਜਾਏ, ਨਿਰਾਸ਼ ਹੋ ਜਾਏ ਤੇ ਅੰਤਰਮੁਖੀ ਹੋਵੇ। ਤੇ ਤੀਰਥ ਤੇ ਅੰਦਰ ਹੈ, अंतर्गत तीरथ मलना। ठीक है, अंदर प्रवेश करण दे कुछ साधन भी ने, बारों जुटाने पैंदे ने। साधन सारे जुटा दईए ते अंदर प्रवेश ना करिए, बस उना साधना नू कर्म कांड कहंदे ने। बस साधन कट्ठे करी जांदा है, साधन ही अंदर प्रवेश नहीं करता। बार काल है, दिन सरैन वेद नहीं शास्त्र तहां बसे निरंकार। दिन नहीं है, रात नहीं है, समय दी पहचान किस तरह होती है? दिन करके, रात करके। वक्त दी पहचान होती है दिन करके, रात करके। कबीर कहंदे ने निरंकार दी दुनिया च ना दिन है ना रात है। उन्हां दी कहण तो मुराद यह है समा नहीं है, वक्त नहीं है, काल नहीं है। काल दो रंगी है, काल दिच दुख है सुख है, अकाल दिच दुख सुख नहीं है। ना दुख है ना सुख है। इस चक्कर च ना पै जाना कि नाम जप के सुख मिलता है, नहीं। नाम जप के मनुख दुख सुख दोहां तो उच्चा उठ जाता है। जो नर दुख में दुख नहीं माने, सुख सने अर भय नहीं जाके कंचन माटी माने। जद मैनू कोई कहंदा है नाम जप के ते ज्ञानी जी सुख मिलेगा, उदी अवस्था देख के मैनू कहना पैंदा जी हुण सीधा ही मैं कह दिया नहीं मिलेगा। कई दफा मैनू नास्तिक समझ लैंदा है। ये भी मैं अर्ज करा, इस तरह का भुलेखा पता नहीं कईयां नू लग्या। मैं कि नहीं मिलता, जिन्हों तुसी सुख कहंदे हो ये सुख ते कबीर कोल भी नहीं सी। जिन्हों तुसी सुख कहंदे हो ते बड़े बड़े अवतारां कोल भी नहीं सी, बड़े बड़े ब्रह्मज्ञानियां कोल भी नहीं सी। तो किस तरह मन लईए सुख मिलता है? ते जे कोई सियाणा पुछ लवे फिर की मिलता है? सुख दुख तो उच्ची अवस्था मिलती है, जिथे ना दुख है ना सुख है। ओ की है अवस्था? उस अवस्था दा कोई नक्शा नहीं पेश कीता जा सकता, उस अवस्था नो जवान नल भी बयान नहीं कीता जा सकता। और उस अवस्था दा चित्रण रूपरेखा इना अखां नाल भी वेखना औखा। तो फिर भरोसा किस तरह बजे? मनुख निराश है परमात्मा तो। इतने संतां दे होंदे आया मनुख निराश है, इतने भगतां दे होंदे आया मनुख निराश है, कुरान दे होंदे आया मुसलमान दे अंदर कोई खुदा दी आस नहीं दिखाई देंदी, औखे ना होना। वेदां दे होंदे आया, उपनिषदां दे होंदे आया, सिमरतियां दे होंदे आया, पुराणा दे होंदे आया कोई आस प्रभु दी हिंदुओं दे अंदर नहीं दिखाई देंदी। खसम दी इतनी बाणी, धुर दरगाह दी इतनी अगम्मी बाणी होंदे आया भी औखे ना होना। कोई सिखां दे अंदर गुरु दी प्रभु दी आस नहीं दिखाई देंदी। जिंदगी दसदी पई है, जीवन ही दसदा पिया। किस आस दे च मनुख जी रहा है? जिंदगी दसदी पई है। जीवन दा लक्ष्य की है? जिंदगी दसदी पई है। और इस तों पता चलदा है कोई आस प्रभु दी नहीं पैदा हुई, परमात्मा तो ते निराश है। मैं एक दफा फिर दोहरावां, अज तक जो कुछ भी मनुख नूं मिलिया बाहरों मिलिया, अंदरों ते कुछ लभिया ही नहीं, ते ना ही कदी अंतरमुखी होया। ते बार पूजा पाठ कर करके भरम के, तीर्थां दा रटन कर करके जद कुछ नहीं लभिया तो फिर की है? आशा ते संसार दी बनी, निराशा परमात्मा दी पैदा हो गई। भई निराशी बहुत दिन लागे। दो चार नास्तकां दे मैं बोल किताबां पढ़ियां ने, केशव चंद्र बंगाल दे सन, सालू के प्रोफेसर सालू के केरला, ये अपने पहले जीवन विच बड़े आस्तिक सन, वर्त रखने, तीर्थां दा रटन करना, हर कर्म कांड नूं करना, कर करके थके ते निराश हो गए। और केशव चंद्र जैसा महान दार्शनिक चिंतक ऐलानिया कहन लगा, वक्त जाया ना करो, ना लड़ो, अपने हंकार नाल हंकार विच जीवना पएगा, ना लड़ो काम नाल, इस विच जीवना पएगा, ना लड़ो लोभ दे नाल, लोभ दे ची जीवना पएगा, कोई संघर्ष करने की लोड़ नहीं, क्रोध नाल ते मोह नाल, इस दे ची जीवना पएगा। लड़ लड़ के जे हार नहीं है, केशव चंद्र कहता है, तो फिर लड़न की की लोड़ है, वक्त क्यों बर्बाद करिए, समा क्यों जाया करिए, एक ते क्रोध दे अखों हथों औखे होइए, ते फिर क्रोध नाल लड़के भी औखे होइए, क्योंकि हारांगे, एक ते हंकार दी पंड चुकी है औखे होइए, ते फिर एक उस दे नाल झगड़ा करिए, होर औखियाई अपनी वधानी। लड़ लड़ के जे हार नहीं है और हार यकीनी है, लाजमी है, केशव चंद्र कहंदा है, तो फिर झगड़न दी लोड़ की है, लड़न दी लोड़ की है। पर भगत कहंदे ने साड़ी ते जीत होई है, कुछ संत कहंदे ने असी ते जीते है, असी ते इन्हां नूं जीते है। दावा करदे ने कबीर, दावा करदे ने नामदेव, भगत ऐसा कहंदे ने, है एक ऐसी दुनिया, कई दफा ऐसे लोगां दा सरूर मस्ती कुछ दसदी ते है, पर जिन्हां दे हाथ च बाहर दी बहुत वड्डी ताकत है, जद इस तरह दे मस्त लोग शहीद कीते गए, सूली ते चाड़े गए, तत्ती तवी ते बिठाए गए, पता नहीं कितनियां दी श्रद्धा डगमगा गई, कितने मनुख परमात्मा तो निराश हो गए। हजारां दी भीड़ देख रही सी ईसा नूं जद सूली ते चढ़ा रहे सन, कोई करामात होवेगी, कोई कला वरतेगी, जरूर वरतेगी, लेकिन कला ते कुछ ना वरती। वो ये सोचदे सन, सूली ते चढ़ के भी ईसा जिंदा रहेगा, प्रकृति दे नियम नूं बदलन वास्ते संत नहीं आउंदे, प्रकृति दे नियम नूं मनन वास्ते ते मनाण वास्ते आउंदे। टुट गई शरदा, बथेरियां दी टुट गई, तत्ती तवी ते बैठे ने। धन गुरु अर्जन देव जी महाराज शहीद हो गए, जितने मसंद सन जो गुरु अमरदास जी महाराज ने प्रचार लई नियुक्त कीते सन, पृथ्वी चंद नाल जुड़ गए, छड़ दिता गुरु घर नो। ए भी मैं अर्ज करा, मसंद जो गुरु अमरदास जी महाराज ने बनाए सन, इन्हां विच तीन बीबियां सन, 19 पुरुष सन, दूर दराडे ये धर्म दा गुरमत दा प्रचार करदे सन, और इन्हां नूं मंजी बख्शी हुई सी। मसनद मंजी नूं कहंदे ने, जिसते दास बैठा इन्हूं परशियन विच मसनद कहंदे ने, ते जिसते सतगुरां दा प्रकाश है इसनूं औरंग कहंदे ने। औरंग वड्डा तख्त जिसते बादशाह बैठदा है, मसनद छोटा तख्त जिसते अहलकार बैठदे ने। अपने सामने मसनद बख्श दित्ती गुरु अमरदास जी ने प्रचारकां नूं, अपने सामने आम संगत विच मसंदा नूं उच्चा बिठाया। उस दिन तो यह प्रथा चल पई, कथा कीर्तन उच्ची जगह ते होवे, मसनद ते होवे। ये सिलसिला स्वयं गुरु अमरदास जी ने चलाया। ਸ਼ਹੀਦ ਹੋਏ ਜਦ ਗੁਰੂ ਅਰਜਨ ਦੇਵ ਜੀ, ਇਹ ਮਸੰਦ ਪ੍ਰਿਥੀ ਚੰਦ ਨਾਲ ਜੁੜ ਗਏ। ਕਲਾ ਤੇ ਕੋਈ ਵਰਤੀ ਨਹੀਂ, ਕਰਾਮਾਤ ਤੇ ਕੁਛ ਵਰਤੀ ਨਾ। ਮਨੁੱਖ ਬਾਹਰ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੈ। ਦੂਰ ਕਿਉਂ ਜਾਓ, ਮੈਨੂੰ ਇੱਕ ਘਟਨਾ ਯਾਦ ਆ ਰਹੀ ਹੈ। ਜਦ ਬਹਾਦਰ ਸ਼ਾਹ ਔਰੰਗਜ਼ੇਬ ਦੇ ਲੜਕੇ ਨੇ ਹਜ਼ੂਰ ਸਾਹਿਬ ਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਜਦਾ ਕੀਤਾ ਤੇ ਕੀਮਤੀ ਨਗੀਨਾ ਭੇਟ ਕੀਤਾ, ਉਸੇ ਯਾਦ ਵਿੱਚ ਗੁਰਦੁਆਰਾ ਨਗੀਨਾ ਘਾਟ ਹੈ। ਆਪਣੇ ਖਜ਼ਾਨੇ ਦਾ ਸਭ ਤੋਂ ਵੱਡਾ ਤੇ ਕੀਮਤੀ ਜੋ ਨਗੀਨਾ ਸੀ, ਉਹ ਪਾਤਸ਼ਾਹ ਦੇ ਕਦਮਾਂ ਵਿੱਚ ਰੱਖਿਆ। ਖੈਮਾ ਬਹੁਤ ਵੱਡਾ ਲੱਗਿਆ ਹੋਇਆ ਸੀ ਬਹਾਦਰ ਸ਼ਾਹ ਦਾ, ਸ਼ਹਿਨ ਸ਼ਾਹ ਸੀ ਆਖਿਰ, ਨਾਲ ਬੜੇ ਅਹਿਲਕਾਰ। ਸਤਿਗੁਰਾਂ ਨੂੰ ਆਪਣੇ ਖੈਮੇ ਵਿੱਚ ਲੈ ਗਿਆ ਸਨਮਾਨ ਦੇ ਨਾਲ, ਤੇ ਖੈਮੇ ਦੇ ਚ ਜੋ ਬਹਾਦਰ ਸ਼ਾਹ ਦਾ ਸਿੰਘਾਸਣ ਸੀ, ਤਖਤ ਸੀ, ਉਸੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾ ਦਿੱਤਾ। ਆਖਿਆ ਇਸ ਤੇ ਆਪ ਬੈਠੋ, ਤੇ ਆਪ ਮਸਨਤ ਤੇ ਬੈਠ ਗਿਆ, ਛੋਟੇ ਤਖਤ ਤੇ ਜੋ ਅਹਿਲਕਾਰਾਂ ਲਈ ਸਨ। ਮਸਨਤ ਤੇ ਬੈਠ ਗਿਆ ਬਹਾਦਰ ਸ਼ਾਹ ਤੇ ਔਰੰਗ ਤੇ ਬੈਠ ਗਏ ਗੁਰੂ ਗੋਬਿੰਦ ਸਿੰਘ। ਵੱਡਾ ਤਖਤ ਔਰੰਗ, ਜੈਸੇ ਸ਼ਾਹਜਹਾਂ ਦੇ ਲੜਕੇ ਦਾ ਨਾਂ ਤੇ ਮਯੂਨਦੀਨ ਸੀ, ਉਸਨੇ ਆਪਣਾ ਤਖਲੁਸ ਰੱਖਿਆ ਸੀ ਔਰੰਗਜ਼ੇਬ। ਤਖਤ ਦੀ ਸ਼ੋਭਾ, ਔਰੰਗਜ਼ੇਬ ਦੇ ਅਖਰੀ ਅਰਥ ਨੇ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ, ਜ਼ੇਬ ਕਹਿੰਦੇ ਨੇ ਸ਼ੋਭਾ ਨੂੰ, ਤੇ ਔਰੰਗ ਕਹਿੰਦੇ ਨੇ ਤਖਤ ਨੂੰ। ਔਰੰਗਜ਼ੇਬ, ਤਖਤ ਦੀ ਸ਼ੋਭਾ, ਤਖਤ ਦੀ ਮਾਣ ਮਰਿਆਦਾ, ਤਖਤ ਦੀ ਇੱਜ਼ਤ, ਤਖਤ ਦਾ ਸ਼ਿੰਗਾਰ। ਜ਼ਫਰਨਾਮੇ ਦੀ ਬਾਣੀ ਰਾਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਨਜ਼ੇਬਦ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਵਾਇਦ ਫਰੇਬ, ਤੂੰ ਔਰੰਗਜ਼ੇਬ ਨਹੀਂ ਹੈ। ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਹੈ, ਤਖਤ ਬਦਨਾਮ ਹੋ ਜਾਂਦਾ ਹੈ, ਰਾਜਨੀਤੀ ਬਦਨਾਮ ਹੋ ਜਾਂਦੀ ਹੈ, ਬਾਦਸ਼ਾਹਤ ਬਦਨਾਮ ਹੋ ਜਾਂਦੀ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਜੁਰਅਤ। ਔਰੰਗਜ਼ੇਬ ਨੂੰ ਕਿਹਾ, ਤੂੰ ਔਰੰਗਜ਼ੇਬ ਨਹੀਂ ਹੈ, ਤੂੰ ਤਖਤ ਦੀ ਸ਼ੋਭਾ ਨਹੀਂ ਹੈ, ਇਹ ਤਖਲਸ ਤੂੰ ਗਲਤ ਰੱਖੇ, ਆਪਣਾ ਨਾਮ ਤੂੰ ਗਲਤ ਰੱਖੇ, ਇਹ ਤਖਲਸ ਤੈਨੂੰ ਸ਼ੋਭਾ ਨਹੀਂ ਦਿੰਦਾ। ਔਰੰਗਜ਼ੇਬ ਦੇ ਹੁੰਦਿਆਂ ਹੋਇਆ ਜ਼ਫਰਨਾਮਾ ਸਤਿਗੁਰ ਨੇ ਔਰੰਗਜ਼ੇਬ ਨੂੰ ਲਿਖਿਆ, ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ, ਤਖਤ ਬਦਨਾਮ ਹੋ ਜਾਂਦਾ, ਤਖਤ ਦੀ ਨਿੰਦਾ ਆਉਂਦੀ ਹੈ, ਰਾਜਨੀਤੀ ਭ੍ਰਸ਼ਟ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ, ਬਹਾਦਰ ਸ਼ਾਹ ਜੋ ਔਰੰਗਜ਼ੇਬ ਦਾ ਲੜਕਾ ਸੀ, ਵੱਡਾ ਹੋ ਕੇ ਇਸਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੁਲਾਹ ਕੀਤੀ, ਕਦਮ ਬੋਸੀ ਕੀਤੀ, ਅੱਜ ਆਪਣੇ ਖੈਮੇ ਚ ਲੈ ਗਿਆ, ਤਖਤ ਤੇ ਬਿਠਾਇਆ, ਆਪ ਮਸਨਤ ਤੇ ਬੈਠ ਗਿਆ। ਇੱਕ ਸੈਯਦ ਜੋ ਬਹਾਦਰ ਸ਼ਾਹ ਨੂੰ ਕੁਰਾਨ ਸ਼ਰੀਫ ਪੜਾਉਂਦਾ ਸੀ, ਹਦੀਸਾਂ ਪੜਾਉਂਦਾ ਸੀ, ਇਸਲਾਮੀ ਤਾਲੀਮ ਦਿੰਦਾ ਸੀ, ਔਰ ਜੋ ਸ਼ਰ੍ਹਾਂ ਦੇ ਮੁਤਾਬਕ ਕਾਨੂੰਨੀ ਫੈਸਲੇ ਕਰਦਾ ਸੀ, ਸੈਯਦ, ਉਸਨੂੰ ਬੜੀ ਚਿੜ ਹੋਈ ਤੇ ਬੜਾ ਔਖਾ ਹੋਇਆ। ਹੈ ਗੁਰੂ ਗੋਬਿੰਦ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਹੈ, ਆਪਣੇ ਤਖਤ ਤੇ, ਮੈਨੂੰ ਨਹੀਂ ਕਦੀ ਬਿਠਾਇਆ, ਮੈਂ ਦੀਨੀ ਤਾਲੀਮ ਦੇਣਾ, ਹਦੀਸਾਂ ਮੈਂ ਪੜ੍ਹਾਈਆਂ ਨੇ, ਕੁਰਾਨ ਸ਼ਰੀਫ ਤੇ ਮੈਂ ਪੜ੍ਹਾਈ ਹੈ, ਸ਼ਰ੍ਹਾਂ ਦੇ ਮੁਤਾਬਕ ਫੈਸਲੇ ਤੇ ਬਹਾਦਰ ਸ਼ਾਹ ਮੇਰੇ ਕੋਲ ਕਰਦਾ, ਲੇਕਿਨ ਤਖਤ ਤੇ ਬਿਠਾਇਆ ਗੁਰੂ ਗੋਬਿੰਦ ਸਿੰਘ ਨੂੰ। ਸਿੱਧੀ ਪ੍ਰਸ਼ਨਾਵਲੀ ਬਹਾਦਰ ਸ਼ਾਹ ਨਾਲ ਤੇ ਕਰ ਨਹੀਂ ਸਕਿਆ, ਗੁਰੂ ਗੋਬਿੰਦ ਸਿੰਘ ਤੇ ਪ੍ਰਸ਼ਨ ਕਰ ਦਿੱਤਾ ਸੈਯਦ ਨੇ, ਚਿੜ ਕੇ, ਔਖੇ ਔਖੇ। ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਕੋਈ ਕਲਾ ਹੈ, ਕਰਾਮਾਤ ਹੈ, ਕੁਝ ਰੱਖਦੇ ਹੋ? ਜਗਤ ਤੁਹਾਨੂੰ ਦਸਵਾਂ ਗੁਰੂ ਨਾਨਕ ਕਹਿੰਦਾ, ਲੋਕੀ ਤੁਹਾਨੂੰ ਅਵਤਾਰੀ ਪੁਰਸ਼ ਕਹਿੰਦੇ ਨੇ, ਪੈਗੰਬਰ ਕਹਿੰਦੇ ਨੇ, ਕੁਝ ਹੈ ਕੋਈ ਕਲਾ, ਕੋਈ ਕਰਾਮਾਤ, ਕੋਈ ਖੇਡ ਹੈ ਤੁਹਾਡੇ ਕੋਲ? ਸਤਿਗੁਰ ਕਹਿਣ ਲੱਗੇ, ਸੱਯਦ ਤੂੰ ਕਰਾਮਾਤ ਵੇਖਣੀ ਹੈ? ਹਾਂ, ਮੈਂ ਫਿਰ ਅਰਜ਼ ਕਰਾਂ, ਮਨੁੱਖ ਨੂੰ ਅੱਜ ਤੱਕ ਜੋ ਕੁਛ ਮਿਲਿਆ ਬਾਹਰੋਂ ਮਿਲਿਆ, ਇਹ ਰੱਬ ਦੀ ਖੇਡ ਵੀ ਬਾਹਰੋਂ ਵੇਖਣਾ ਚਾਹੁੰਦਾ। ਇਹ ਖੇਡ ਜਦ ਈਸਾ ਤੇ ਨਹੀਂ ਘਟੀ, ਨਿਰਾਸ਼ ਹੋ ਗਏ ਸਨ। ਇਹ ਖੇਡ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਨਾ ਘਟੀ, ਸਾਰੇ ਮਸੰਦ ਨਿਰਾਸ਼ ਹੋ ਕੇ ਪ੍ਰਿਥੀ ਚੰਦ ਨਾਲ ਜੁੜ ਗਏ। ਲੋਕੀ ਇਹ ਸਮਝਦੇ ਨੇ ਧਰਮ ਕੋਈ ਬਾਹਰ ਦੀ ਖੇਡ ਹੈ। ਸੱਯਦ ਕਹਿੰਦਾ ਕੋਈ ਹੈ ਕਰਾਮਾਤ, ਕੋਈ ਖੇਡ ਹੈ, ਕੋਈ ਕਲਾ ਹੈ, ਦਿਖਾ ਸਕਦੇ ਹੋ? ਸਤਿਗੁਰ ਕਹਿੰਦੇ ਨੇ ਸੱਯਦ ਤੂੰ ਕਲਾ ਹੀ ਵੇਖਣੀ ਹੈ ਨਾ? ਹਾਂ, ਕਲਾ ਵੇਖਣੀ ਹੈ, ਕਰਾਮਾਤ ਵੇਖਣੀ ਹੈ। ਤੂੰ ਕਵੀ ਸੰਤੋਖ ਸਿੰਘ ਜੀ ਨੇ ਇਹ ਸਾਰੀ ਵਾਰਤਾ ਲਿਖੀ ਹੈ। ਸਾਹਿਬ ਉੱਥੇ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਦੀ ਲੇਖਣੀ, ਮਾਰੇ ਬਖਸ਼ੇ ਦੇਰ ਬਿਹੀਨਾ, ਤਿਸ ਮੁਖ ਮੇ ਲਖ ਅਜ਼ਮਤ ਪੀਨਾ। ਰੋਜ਼ ਰਹਿੰਦਾ ਬਹਾਦਰ ਸ਼ਾਹ ਦੇ ਕੋਲ, ਤੂੰ ਦੇਖਦਾ ਨਹੀਂ ਕਰਾਮਾਤ ਇਹਦੀ ਜ਼ਬਾਨ ਤੇ ਵਸਦੀ ਹੈ, ਇਹ ਜਿਹਨੂੰ ਚਾਹੇ ਬਖਸ਼ ਦੇਵੇ, ਜਿਹਨੂੰ ਚਾਹੇ ਜੇਲ੍ਹ ਦੇ ਚ ਪਾ ਦਿੰਦਾ, ਫੈਸਲੇ ਸਾਰੇ ਇਹ ਕਰਦਾ। ਇਹਦੀ ਜ਼ਬਾਨ ਚੋਂ ਇੱਕ ਹੁਕਮ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਕਿ ਕਰਾਮਾਤ ਨਹੀਂ ਤੇ ਹੋਰ ਕੀ ਹੈ। ਦੋ ਹੱਥਾਂ ਵਿੱਚ ਲੱਖਾਂ ਬਾਹਾਂ ਦੀ ਤਾਕਤ, ਹਜ਼ਾਰਾਂ ਬੰਦੇ ਸਲਾਮ ਕਰਨ, ਹਜ਼ਾਰਾਂ ਸਜਦੇ ਕਰਨ, ਇਹ ਤੈਨੂੰ ਕਰਾਮਾਤ ਨਹੀਂ ਦਿਖਾਈ ਦਿੰਦੀ? ਇਹ ਕਰਾਮਾਤ ਹੈ। ਮਾਰੇ ਬਖਸ਼ੇ ਦੇਰ ਬਿਹੀਨਾ, ਤਿਸ ਮੁਖ ਮੇ ਲਖ ਅਜ਼ਮਤ ਪੀਨਾ। ਪਰ ਹੁਣ ਇਹ ਸੱਯਦ ਕਹਿੰਦਾ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹ ਦੀ ਹੋ ਗਈ ਨਾ, ਤੁਹਾਡੇ ਕੋਲ ਕੀ ਹੈ? ਤੁਸੀਂ ਕੀ ਰੱਖਦੇ ਹੋ? ਤੁਸੀਂ ਜੋ ਵਲੀ ਅੱਲਾ ਹੋ, ਤੁਸੀਂ ਜੋ ਦਸਵੇਂ ਗੁਰੂ ਨਾਨਕ ਹੋ, ਤੁਸੀਂ ਜੋ ਪੈਗੰਬਰ ਹੋ, ਤੁਹਾਡੇ ਕੋਲ ਕੀ ਹੈ? ਤੁਸੀਂ ਕੀ ਰੱਖਦੇ ਹੋ? ਸਤਿਗੁਰਾਂ ਨੇ ਜੇਬ ਚੋਂ ਇੱਕ ਦਿਨਾਰ ਕੱਢਿਆ। ਔਰੰਗਜ਼ੇਬ ਨੇ ਰੁਪਏ ਦਾ ਨਾਂ ਬਦਲ ਦਿੱਤਾ ਸੀ, ਦਿਨਾਰ ਰੱਖ ਦਿੱਤਾ ਸੀ। ਅਰਬ ਦੇਸ਼ਾਂ 'ਚ ਜੋ ਸਿੱਕਾ ਚੱਲਦਾ ਹੈ, ਬਹੁਤੇ ਦੇਸ਼ਾਂ 'ਚ ਉਹਦਾ ਨਾਂ ਦਿਨਾਰ ਹੈ। ਇਰਾਕ ਦੇ 'ਚ, ਕੁਵੈਤ ਦੇ 'ਚ, ਹੋਰ ਆਲੇ ਦੁਆਲੇ ਅਰਬ ਦੇਸ਼ਾਂ ਦੇ 'ਚ ਜੋ ਸਿੱਕਾ ਚੱਲਦਾ ਹੈ, ਦਿਨਾਰ ਕਹਿੰਦੇ ਨੇ। ਇਸਨੇ ਵੀ ਰੁਪਏ ਦਾ ਨਾਂ ਬਦਲ ਕੇ ਦਿਨਾਰ ਰੱਖਿਆ। ਸਤਿਗੁਰੂ ਜੇਬ 'ਚੋਂ ਦਿਨਾਰ ਕੱਢਦੇ ਨੇ, ਰੁਪਇਆ ਕੱਢਦੇ ਨੇ, ਤੇ ਸੱਯਦ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਪਿੱਖ ਦਿਨਾਰ ਜੋ ਹਾਥ ਹਮਾਰੇ, ਇਹ ਅਜ਼ਮਤ ਲਿਓ ਦੁਤੀ ਵਿਚਾਰੇ। ਸੱਯਦ, ਬਾਹਰ ਦੀ ਸਾਰੀ ਭੱਜ ਦੌੜ, ਇਹਦਾ ਮੂਲ ਕਾਰਨ ਇਹ ਦਿਨਾਰ ਹੈ। ਕਰੋੜਾਂ ਮਨੁੱਖਾਂ ਨੂੰ ਭਜਾਈ ਫਿਰਦਾ ਹੈ, ਦੌੜਾਈ ਫਿਰਦਾ ਹੈ, ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਔਰ ਕਿਧਰੇ ਕਿਧਰੇ ਸਾਰੀ ਰਾਤ। ਕਰਾਮਾਤ ਹੈ, ਕਰਾਮਾਤ ਹੈ, ਬਹੁਤ ਵੱਡੀ ਕਰਾਮਾਤ ਹੈ। ਤੂੰ ਵੀ ਜੋ ਕੁਰਾਨ ਸ਼ਰੀਫ ਪੜ੍ਹਾ ਰਹੇ ਹੈ, ਹਦੀਸਾਂ ਪੜ੍ਹਾ ਰਹੇ ਹੈ, ਦਿਨ ਰਾਤ ਸਿਰ ਖਪਾ ਰਹੇ ਹੈ, ਕਰਾਮਾਤ ਇਸੇ ਦੀ ਹੈ। ਇਹ ਬਾਹਰ ਦਾ ਸਾਰਾ ਪਸਾਰਾ, ਇਹ ਬਾਹਰ ਦੀ ਸਾਰੀ ਭੱਜ ਦੌੜ, ਇਹਦਾ ਮੂਲ ਕੇਂਦਰ ਪੈਸਾ ਹੈ, ਧਨ ਹੈ, ਇਹ ਦਿਨਾਰ ਹੈ। ਇਹਦੇ 'ਚ ਤੈਨੂੰ ਕਰਾਮਾਤ ਨਹੀਂ ਦਿਖਾਈ ਦਿੱਤੀ? ਅਦਕੀ ਸੱਯਦ ਬਹੁਤ ਔਖਾ ਹੋ ਗਿਆ। ਸੁਣ ਸੱਯਦ ਬੋਲਿਓ ਤਜ ਮੌਨ, ਤੁਮ ਮੇ ਕਰਾਮਾਤ ਹੈ ਕੌਣ। ਇਹ ਕਰਾਮਾਤ ਪੈਸੇ ਦੀ ਹੋਈ, ਠੀਕ ਹੈ ਮੰਨਦਿਆਂ, ਸਾਰੀ ਭੱਜ ਦੌੜ ਧਨ ਕਰਕੇ, ਬਾਹਰ ਦੀ ਸਾਰੀ ਭੱਜ ਦੌੜ ਦਾ ਮਰਕਜ਼ ਧਨ ਹੈ। ਮੈਂ ਤੇ ਬੜੇ ਬੜੇ ਕੀਰਤਨ ਦਰਬਾਰ ਦੇਖਦਾ ਪੰਜਾਬ ਦੇ 'ਚ, ਜਦ ਮੈਨੂੰ ਬਥੇਰਿਆਂ ਨੇ ਕਿਹਾ, ਹੁਣ ਨਹੀਂ ਕਹਿੰਦੇ, ਪਹਿਲੇ ਕਹਿੰਦੇ ਸਨ, ਗਿਆਨੀ ਜੀ ਕੀਰਤਨ ਦਰਬਾਰ ਕਰਾਇਆ, ਇੰਨੇ ਲੱਖ ਬਚ ਗਏ ਨੇ। ਮੈਂ ਕਿਹਾ ਕਿਤਨੇ ਭਗਤ ਬਣੇ ਨੇ, ਕਿਤਨਿਆਂ ਦੀ ਸੁਰਤ ਲੱਗੀ ਹੈ, ਕਿਤਨੇ ਸਿੰਘ ਸਜੇ ਨੇ, ਇਹ ਆਂਕੜੇ ਨਹੀਂ ਇਕੱਠੇ ਕੀਤੇ। ਨਾ ਉਹਨਾਂ ਦੀ ਖੁਦ ਕਦੀ ਸੁਰਤ ਜੋੜੀ ਤੇ ਨਾ ਹੀ ਇਹ ਸੁਰਤ ਜੋੜਨ ਵਾਸਤੇ ਸਾਰਾ ਸਿਲਸਿਲਾ। ਬਾਹਰ ਦੀ ਸਾਰੀ ਭੱਜ ਦੌੜ, ਚਾਹੇ ਉਹ ਕਥਾ ਕੀਰਤਨ ਵੀ ਹੋਵੇ, ਸਤਿਗੁਰਾਂ ਨੇ ਖੋਲ ਕੇ ਗੱਲ ਕਰ ਦਿੱਤੀ ਹੈ, ਵਿਆਪਾਰੀ ਬਸਦਾ ਜਿਉਂ ਫਿਰਦਾ। ਇਸ ਸਾਰੀ ਹਲਚਲ ਦਾ ਕੇਂਦਰ ਧਨ ਹੈ। ਸਤਿਗੁਰ ਕਹਿੰਦੇ ਨੇ ਕਰਾਮਾਤ, ਹਰ ਬੰਦੇ ਨੂੰ ਭਜਾਈ ਫਿਰਦਾ, ਹਰ ਬੰਦੇ ਨੂੰ ਦੌੜਾਈ ਫਿਰਦਾ, ਕਿਸੇ ਨੂੰ ਟਿਕਣ ਨਹੀਂ ਦਿੰਦਾ। ਕਿ ਤੈਨੂੰ ਇਸ ਵਿੱਚ ਕਰਾਮਾਤ ਨਹੀਂ ਦਿਖਾਈ ਦੇ ਰਹੀ, ਲੋਕੀ ਦਿਨ ਨੂੰ ਭੱਜ ਰਹੇ ਨੇ, ਰਾਤ ਨੂੰ ਭੱਜ ਰਹੇ ਨੇ, ਦੌੜ ਰਹੇ ਨੇ, ਹਰ ਵਕਤ ਦੀ ਦੌੜ। ਸੱਯਦ ਔਖਾ ਹੋਇਆ, ਸੁਣ ਸੱਯਦ ਬੋਲਿਓ ਤਜ ਮੌਨ, ਤੁਮ ਮੈਂ ਕਰਾਮਾਤ ਹੈ ਕੌਣ, ਤੁਹਾਡੇ ਵਿੱਚ ਕਿਹੜੀ ਕਰਾਮਾਤ ਹੈ? ਮੈਂ ਕਰਾਮਾਤ ਵੇਖਣੀ ਹੈ, ਤੇ ਕਰਾਮਾਤ ਤੋਂ ਬਿਨਾਂ ਮੈਂ ਕਿਸੇ ਨੂੰ ਵੀ ਬਲੀ ਅੱਲਾ ਮੰਨਣ ਨੂੰ ਤਿਆਰ ਨਹੀਂ। ਬਹਾਦਰ ਸ਼ਾਹ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੇਠੀ ਕਰਨਾ ਚਾਹੁੰਦਾ ਸੀ, ਤਾਂ ਕਿ ਬਹਾਦਰ ਸ਼ਾਹ ਦੀ ਸ਼ਰਧਾ ਨੂੰ ਸੱਟ ਲੱਗੇ ਤੇ ਬਹਾਦਰ ਸ਼ਾਹ ਇਨਕਾਰੀ ਹੋਵੇ। ਗੱਲ ਇਤਨੀ ਸੀ, ਤੁਮ ਮੈਂ ਕਰਾਮਾਤ ਹੈ ਕੌਣ। ਜਦ ਸਤਿਗੁਰ ਨੇ ਦੇਖਿਆ ਇਹ ਤੇ ਹੁਣ ਖੇੜਾ ਹੀ ਨਹੀਂ ਛੱਡਦਾ, ਚੱਲ ਸੋ ਚੱਲ, ਚੱਲ ਸੋ ਚੱਲ, ਤੇ ਗੱਲ ਨੂੰ ਮੂਲ ਰੂਪ ਵਿੱਚ ਸਮਝਦਾ ਹੀ ਨਹੀਂ। ਉਹ ਜੋ ਅੰਦਰ ਦੀ ਦੁਨੀਆ ਹੈ ਉਹ ਖੁਦ ਤੇ ਮਨੁੱਖ ਅਨੁਭਵ ਕਰਕੇ ਦੇਖ ਸਕਦਾ ਹੈ, ਦਿਖਾ ਨਹੀਂ ਸਕਦਾ। ਜਿਹਨੂੰ ਵੀ ਦਿਖਾਇਆ ਜਾ ਸਕਦਾ ਹੈ ਉਹ ਬ੍ਰਹਿਮੰਡ ਹੈ, ਬ੍ਰਹਮ ਨਹੀਂ ਹੈ, ਪਿੰਡ ਹੈ, ਆਤਮਾ ਨਹੀਂ ਹੈ, ਪਦਾਰਥ ਹੈ, ਪਰਮਾਤਮਾ ਨਹੀਂ ਹੈ, ਸੰਸਾਰ ਹੈ, ਨਿਰੰਕਾਰ ਨਹੀਂ ਹੈ, ਅਗਮ ਅਗੋਚਰ ਇਹਨਾਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਜ਼ਬਾਨ ਉਸਨੂੰ ਬਿਆਨ ਨਹੀਂ ਕਰ ਸਕਦੀ, ਅੱਖ ਉਸਨੂੰ ਦੇਖ ਨਹੀਂ ਸਕਦੀ, ਦਿਮਾਗ ਉਸਨੂੰ ਪੂਰਾ ਸੋਚ ਨਹੀਂ ਸਕਦਾ, ਔਰ ਉਸਦਾ ਕੋਈ ਪ੍ਰਤੱਖ ਸਰੂਪ ਨਹੀਂ ਰੱਖਿਆ ਜਾ ਸਕਦਾ। ਬਈ ਇਸ ਤਰ੍ਹਾਂ ਦਾ ਰੱਬ ਆਉਂਦਾ ਹੈ, ਨਾ ਦਿੱਤਾ ਜਾ ਸਕਦਾ ਨਾ ਲਿੱਤਾ ਜਾ ਸਕਦਾ। ਅਗਰ ਦਿੱਤਾ ਜਾ ਸਕਦਾ ਲਿੱਤਾ ਜਾ ਸਕਦਾ ਤਾਂ ਰੱਬ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਪਦਾਰਥ ਹੈ। ਨਾ ਕੋਈ ਦੇ ਸਕਦਾ ਹੈ, ਕਿਉਂਕਿ ਅਗਰ ਕੋਈ ਦੇ ਸਕਦਾ ਤਾਂ ਫਿਰ ਕੋਈ ਖੋ ਵੀ ਸਕਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦੇਣ ਲੈਣ ਦੀ ਚੀਜ਼ ਵੀ ਨਹੀਂ ਹੈ, ਨਾ ਦਿੱਤਾ ਜਾ ਸਕਦਾ ਨਾ ਲਿੱਤਾ ਜਾ ਸਕਦਾ, ਸਿਰਫ ਉਸਦੀ ਤਰਫ ਕੁਝ ਇਸ਼ਾਰੇ ਕੀਤੇ ਜਾ ਸਕਦੇ ਨੇ ਤਾਂ ਕਿ ਮਨੁੱਖ ਚੱਲ ਪਵੇ, ਤਾਂ ਕਿ ਮਨੁੱਖ ਖੋ ਜਾਏ, ਤਾਂ ਕਿ ਮਨੁੱਖ ਲੱਭਣ ਦੀ ਤਲਾਸ਼ ਕਰੇ। ਲੇਕਿਨ ਪ੍ਰਤੱਖ ਸਬੂਤ ਕੋਈ ਵੀ ਨਹੀਂ। ਸਤਿਗੁਰ ਕਹਿਣ ਲੱਗੇ ਜਿਸ ਦਾ ਕੋਈ ਪ੍ਰਤੱਖ ਸਰੂਪ ਨਹੀਂ ਅੰਦਰੋਂ, ਇਹ ਸਤਿਗੁਰ ਦੀ ਸੋਚ ਨਹੀਂ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਹਨੂੰ ਪ੍ਰਤੱਖ ਰੂਪ ਵਿੱਚ ਤੇ ਕੁਝ ਰੱਖਿਆ ਵੀ ਨਹੀਂ ਜਾ ਸਕਦਾ, ਔਰ ਜਿਹਨੂੰ ਜ਼ਬਾਨ ਵੀ ਪੂਰਾ ਬਿਆਨ ਨਹੀਂ ਕਰ ਸਕਦੀ। ਕਲਗੀਧਰ ਪਾਤਸ਼ਾਹ ਸਾਫ਼ ਕਹਿੰਦੇ ਨੇ, ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ, ਹੇ ਪ੍ਰਭੂ ਤੇਰੀ ਹਸਤੀ ਮੈਂ ਕਿਸ ਤਰ੍ਹਾਂ ਬਿਆਨ ਕਰਾਂ, ਮੈਂ ਜਿਤਨਾ ਬਿਆਨ ਕਰਦਾ ਉਹ ਤੇ ਥੋੜਾ ਕਰ ਹੀ ਨਹੀਂ ਸਕਦਾ, ਕਿਆ ਹੋ